दस में पिताजी जुलम मिटाउण दे लई ते पाके आग्या आए असमान विचों थर थर कंब देसी देख पहाड़ दूरों ते जदों निकल दे तीर कमान विचों जाड़ सिखी दी गड पताल दित्ती ते साज पंज प्यारे किरपान विच्चों आले जानना गुरां दे कवी रामा ते जेड़े निकल दे बचन जबान विच्चों
दसमें पिता दी जागतों शान वखरी ते नवा रंग ही ओदे जकारियां ते छट्टे अमृत दे नैणा विच जदों मारे लाली चढ़ गई पंजां प्यारियां ते छेजा मखमली शर्म विच डुब मोइया ते माही सौ गया कंडे खलारिया ते ओदे नैणा विच प्यार दा हड़ वगदा ते दिल भर लुट्टे आ गया अशारिया ते
हो सतगुर ने साजा तेनू खंडे दी तार चों साबत है सूरत बख्शी सारे संसार चों बिजली भी निकल दिए तेरी तलवार चों बदल दी गर्ज जाप दी जनमी जकारे चों मीरी ते पीरी उगमी खंडे दो तारे चों मीरी ते पीरी उगमी
ओ सगत्यानू संबर सिटदा पानी से हड़दा तू माड़े दी मदद होके तकड़े ते चढ़दा तू दुश्मन भी करन सलूता एहो जा लड़दा तू जिन्ना नू नक्शन पाती करिया मूं फेर नहीं दुनिया विच तेरे वर्गा सूरमिया शेर नहीं शेर नी तेरे वर्गा
रहिंदा पर राजी तू है शामे तलवारा दे तुम्मा है पाइया विच काबल कंधारा दे लक्कां दे विच दी लंघ जे कमकी हजारा दे अटका नू तू अटकाता ताक दे नाल सिखा सुन के जकारे तेरे कंबदा है काल सिखा सुन के जकारे तेरे
ओ हिलदा परमाला तेरी हिलदा हमाला तेरी देख लड़ाई नू कर ले दिल काबलियां दे फड़के नरमाई नू करके उपकार प्राप्त कर लिया वडियाई नू दिल्ली दा तख्त सांभ के कीती भी मेर नहीं दुनिया विच तेरे वर्गा सूरमिया शेर नहीं शेर नी तेरे वर्गा
चरखे ते आरे रंबिया तू ही सह सकदा है उबलदी विच देख दे तू ही बह सकदा है रेलां दे इंजणा मूरे तू ही पै सकदा है चौकड़िया मारे उत्ते तवियां तू गर्मा दे पत्थरां तो करड़े कागज तेरियां करमां दे पत्थरां तो करड़े चेहरे
ओ खबरा ओ बैबर अम्मा बनिया है कादा तू जिद्दे दा जन्म थारिया जंग ही जंग आदा तू रखदा पसंद जौन तो जूझण नू जादा तू जिद्दर नू चलदी तेरी मुड़दी शमशेर नहीं दुनिया विच तेरे वर्गा सूरमिया शेर नहीं दुनिया विच तेरे वर्गा
तो लै जे तेरा तनिया ते तरदा औदाई तू लड़दा फिरदा आवाजे मरदा तू जोदे आ परने अपने फिर भी पूरे करदा तू बदन दे बंद कटाउंदा वटदा तू चीस नहीं कोई भी करे तेरिया कसमां दी रीस नहीं कोई भी कर सकदा नहीं ओ
ओ बिरछां दे पत्ते खा के रखती पत देश दी मुड़ के तां टिकण लाती सकदी रत देश दी नी आवज चिणिया तैनू ऐसी मत देश दी जालम ने झलकिया पर तू झमया दालेर नहीं दुनिया विच तेरे वर्गा सूरमिया शेर नहीं शेरनी तेरे वर्गा
ते अकड़ी में अगे आकड़ तै खाना दे खाना नू रखिया योदिया विच तू मदाना दे जाल सी फाले जाल गजनी अफगाना दे बचके भी बचिया तेथों कोई परमल नहीं ताकत ये जाल मसावे तैमूरे गल नहीं जाल मारी कोई ताकत
हो बंबा दी बार लवा के जिधर भी जावे तू टैंका नू करे टिचकरा गिलिया नू ठावे तू तोपा नू तकले समझे चजकी ना खावे तू जिधर नू चल दी तेरी मुड़ दी शमशेर नहीं दुनिया विच तेरे वर्गा सूर मेरा शेर नहीं शेरनी तेरे वर्गा
तेरा पंजाब तू है मालिक पंजाब दा जाल मुहण कब्जा करना चाहते ने आवदा हुंडा नू पौरिया फुल दे ना गुलाब दा करके तू पन्न दलेरा नाल कृपाना दे कर देवे टोटे टोटे जालम दिया जन्ना दे कर देवे टोटे टोटे
ओके हो जे मसले मुसलामा लीग नू आल दे चढ़ दे हायाँ दे तेरे तेरे रचार दे मागी संग नक मोड़ दे चांबड़ी लगाड़ दे मुचावच यनका तेरे कोई टकटेर नहीं दुनिया विच तेरे वर्गा सूर में आ शेर नहीं शेरनी तेरे वर्गा
जागत जोत हाजरा हजूर सतगुरु तन तन साहब सतगुरु गुरु ग्रंथ साहब महाराज जी दे पावन पवित्र चरणा अंदर सबाईमान गुरु प्यारे खालसा जीओ आओ सतगुरु महाराज जी नूं सीस चकाइए सारे गज वज के बुलाओ फतेह वाहिगुरु जी का खालसा वाहिगुरु जी की फतेह। अज समुचा सिख जगत धन धन बाबा दीप सिंह जी अमर शहीद दमदमी टकसाल दे पहले बानी और सतगुरु महाराज जी तो खंडे दी पौल प्राप्त करके सिख संघर्ष विच अहम योगदान पाउण वाली महान आत्मा दा मुबारक जन्मदिन मना रहे हैं। साढ़े तो पहलों आपने सिख कौम दे वर्तमान जिहड़ियां चुनौतियां ने उन्हां दे संबंध दे विच जागृत होई कौम दे नौजवान वीरां दीआं प्राप्तियां आपने सरवण कीतियां ने क्योंकि जिहड़ियां कौमां संसार दे उत्ते आजाद जिंदगी जिउणा चाहुंदियां ने उन्हां नूं संसार दे लोकां दे हक देने भी पैंदे ने अपणिआं हक्कां दे उत्ते संघर्ष भी करना पैंदा है क्योंकि किसी विद्वान दा बड़ा सुंदर कथन है वह कहिंदा जे किसी कौम दे बल नूं परखणा होवे उस कौम दे धर्म विच दखल दिओ अगर धर्म विच दखल सहन कर जावे उहदे राजनीतिक अधिकारां उत्ते उहदे समाजिक अधिकारां उत्ते उहदे आर्थिक अधिकारां उत्ते ये तीन अधिकार वो ने जेडे मानवता वास्ते एक थम वजो जाने जाते हैं जिहड़ियां कौमां की आर्थिकता निगर जाती है वह कौमां भिक्षुआं दीआं कौमां बन जांदीआं ने भिखारियां दीआं कौमां बन जांदीआं ने जिन्हां कौमां की राजनीति खत्म हो जाए वह कौमां दबेल बन जांदीआं ने अपनी खुदमुख्तार जिहड़ी हस्ती है उहनूं खोरा ला बैठदीआं ने जिहड़ियां कौमां समाजिक पक्ष तो एक दूसरे नालों टुट जांदियां ने वह भी कौमां दुनिया के उत्ते अपनी अमिट छाप नहीं छड़ सकदियां कौम नूं इन्हां तिन्नां ਜਿਹੜੇ ਸੰਸਾਰ ਦੇ ਵੱਡੇ ਥੰਮ ਨੇ ਉਹਨਾਂ ਵਿੱਚ ਕੋਈ ਮਜ਼ਬੂਤ ਰੱਖ ਸਕਦਾ ਹੈ ਅਤੇ ਉਹ ਧਰਮ ਰੱਖ ਸਕਦਾ ਹੈ, ਕਿਉਂਕਿ ਧਰਮ ਸਥਿਰਤਾ ਹੈ ਔਰ ਸਥਿਰਤਾ ਦੇ ਦੁਆਲੇ ਇਹ ਤਿੰਨੇ ਥੰਮ ਜਿਹੜੇ ਨੇ ਮਜ਼ਬੂਤ ਰਹਿੰਦੇ ਨੇ। ਔਰ ਜਿਹੜੀ ਕੌਮ ਸਾਡੀ ਵਰਤਮਾਨ ਸਮੇਂ ਅੰਦਰ ਜਾਗਰਤੀ ਲਈ ਹੈ, ਇਹਦੇ ਤੋਂ ਅਹਿਸਾਸ ਹੋ ਰਿਹਾ ਬਈ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਜਿਹੜੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਸਿੱਖ ਬੋਲ ਵਾਲਿਆਂ ਦੀ, ਉਹ ਸੰਸਾਰ ਦੇ ਉੱਤੇ ਜਾਗਰਤ ਹੋਣਗੇ। ਪਰ ਜਿੱਥੇ ਅਸੀਂ ਵਰਤਮਾਨ ਸਮੇਂ ਅੰਦਰ ਇਹਨਾਂ ਸੰਘਰਸ਼ਾਂ ਨੂੰ ਅੱਗੇ ਤੋਰਨ ਦਾ ਯਤਨ ਕਰਨਾ ਹੈ, ਉੱਥੇ ਆਪਣੇ ਪੁਰਖਿਆਂ ਨੂੰ ਵੀ ਜਿਨ੍ਹਾਂ ਨੇ ਇੱਥੋਂ ਤੱਕ ਸਾਨੂੰ ਲਿਆਂਦਾ ਹੈ ਔਰ ਬਹੁਤ ਲੰਬਾ ਅਰਸਾ ਜ਼ਿੰਦਗੀ ਦਾ ਸੰਘਰਸ਼ ਵਿੱਚੋਂ ਗੁਜ਼ਾਰਿਆ, ਉਹਨਾਂ ਨੂੰ ਵੀ ਨਿਤਾ ਪ੍ਰਤੀ ਯਾਦ ਕਰਕੇ ਅਸੀਂ ਅੱਜ ਦੇ ਜਿਹੜਾ ਸਾਡਾ ਵਰਤਮਾਨ ਹੈ ਉਹਦੇ ਨਾਲ ਅਸੀਂ ਜਿਹੜਾ ਸਾਡਾ ਭੂਤਕਾਲ ਹੈ ਉਹਦੇ ਵਿੱਚੋਂ ਲਈ ਹੋਈ ਸੇਧ ਦੇ ਨਾਲ ਸਾਡਾ ਭਵਿੱਖਤਕਾਲ ਜਿਹੜਾ ਉਹਨੂੰ ਅਸੀਂ ਟਿਕਾਣੇ ਉੱਤੇ ਲਿਜਾ ਸਕਦੇ ਹਾਂ। ਆਓ ਜਦੋਂ ਬਾਬਾ ਦੀਪ ਸਿੰਘ ਜੀ ਦੇ ਮੁਬਾਰਕ ਅੱਜ ਜਨਮ ਦਿਨ ਉੱਤੇ ਆਪਾਂ ਉਹਨਾਂ ਦੀ ਜ਼ਿੰਦਗੀ 'ਤੇ ਵਿਚਾਰ ਕਰਨ ਦਾ ਯਤਨ ਕਰਾਂਗੇ, ਅਤੇ ਉਹਨਾਂ ਦਾ ਜਨਮ ਵੀ ਇੱਕ ਸਧਾਰਨ ਪਰਿਵਾਰ ਦੇ ਵਿੱਚ ਪਹੂ ਪਿੰਡ ਦੀ ਧਰਤੀ ਜਿਹੜੀ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਦੇ ਵਿੱਚ ਸਵਾਇਮਾਨ ਹੈ, ਉੱਥੇ ਭਾਈ ਭਗਤਾ ਜੀ ਦੇ ਘਰ ਵਿੱਚ ਹੋਇਆ। ਪਰਿਵਾਰ ਬੜਾ ਗੁਰਸਿੱਖੀ ਨਾਲ ਜੁੜਿਆ ਹੋਇਆ ਸੀ, ਬਚਪਨ ਤੋਂ ਹੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਸਿੱਖੀ ਨਾਲ ਜੁੜ ਕੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਔਰ ਉਹਨਾਂ ਸੇਵਾਵਾਂ ਵਿੱਚੋਂ ਸਭ ਤੋਂ ਵੱਡੀ ਅਦੁੱਤੀ ਸੇਵਾ ਹੈ ਜਿਹੜੇ ਉਹ ਗੁਰਮਰਤ ਮਾਰਤੰਡ ਵਿਦਿਆ ਦੇ ਮਾਹਿਰ ਸਨ, ਕਿਉਂਕਿ ਚੀਨ ਦੀ ਇੱਕ ਬੜੀ ਸੁੰਦਰ ਕਹਾਵਤ ਹੈ, ਉਹ ਕਹਿੰਦੇ ਜੇ ਚੱਲਦੀ ਰੋਟੀ ਨੂੰ ਚਲਾਉਂਦਿਆਂ ਰੱਖਣਾ ਹੈ, ਜੇ ਦਿਨ ਬ ਦਿਨ ਤੁਹਾਡੀ ਜਿੰਨੀ ਕੁ ਤੁਸੀਂ ਖਾ ਰਹੇ ਹੋ ਓਨੀ ਕੁ ਕਮਾਈ ਕਰਨੀ ਹੈ, ਅਤੇ ਫਿਰ ਆਉਂਦੇ ਆ ਫਸਲਾਂ ਬੀਜੋ। ਜੇ ਤੁਸੀਂ ਚਾਹੁੰਦੇ ਹੋ ਬਈ ਅਸੀਂ 5-7 ਸਾਲ ਦੀ ਰੋਟੀ ਇਕੱਠੀ ਕਰਨੀ ਹੈ ਅਤੇ ਫਿਰ ਰੁੱਖ ਲਾਓ, ਅਤੇ ਜੇ ਤੁਸੀਂ ਚਾਹੁੰਦੇ ਹੋ ਬਈ ਤੁਹਾਡੀ ਪੀੜ੍ਹੀਆਂ ਦੀ ਰੋਟੀ ਇਕੱਠੀ ਹੋ ਜਾਵੇ ਅਤੇ ਫਿਰ ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਪੜ੍ਹਾਓ, ਚੰਗੇ ਵਿਦਿਆ ਦੇ ਨਾਲ ਜੋੜੋ। ਆਉਣ ਵਾਲਾ ਸਮਾਂ ਜਿਹੜਾ ਹੈ ਵਿਦਿਆ ਨੂੰ ਸਮਰਪਿਤ ਹੈ, ਅਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਅੱਜ ਤੋਂ 500-525 ਸਾਲ ਪਹਿਲੋਂ ਇਹ ਗੱਲ ਕਹਿ ਦਿੱਤੀ, ਵਿਦਿਆ ਵਿਚਾਰੀ ਤਾਂ ਪਰੇ ਉਪਕਾਰੀ। ਉਹ ਵਿਦਿਆ ਜਿਹੜੀ ਹਮੇਸ਼ ਮਨੁੱਖ ਨੂੰ ਪਰਉਪਕਾਰ ਕਰਦੀ ਹੈ, ਜਿਹੜੀ ਮਨੁੱਖ ਨੂੰ ਸੰਸਾਰ ਦੇ ਕੋਨੇ ਕੋਨੇ ਉੱਤੇ ਹੱਦਾਂ ਬੰਨੇ ਤੋੜ ਕੇ ਖੜਦੀ ਹੈ, ਉਸ ਵਿਦਿਆ ਦੇ ਵਿੱਚ ਵੀ ਆਪਣੇ ਆਪ ਨੂੰ ਮਾਹਿਰ ਕਰਨਾ। ਔਰ ਬਾਬਾ ਦੀਪ ਸਿੰਘ ਜੀ ਵਿਦਿਅਕ ਮਾਰਤੰਡ ਸਨ, ਯੂਨੀਵਰਸਿਟੀ ਸਨ ਸਿੱਖ ਕੌਮ ਦੀ। ਉਹਨਾਂ ਨੇ ਸਾਬੋ ਕੀ ਤਲਵੰਡੀ ਵਿਖੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਜਿਹੜੀ ਅੱਜ ਸੰਪੂਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਰੂਪ ਹੈ, ਜਿਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਕੇ ਆਖਿਆ ਸੀ, ਗੁਰੂ ਕੇ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਵੇਗਾ। ਇਹਦੀ ਸੰਪੂਰਨਤਾ ਦੇ ਵਿੱਚ ਜਿਹੜੇ ਦੋ ਮਹਾਨ ਵਿਦਵਾਨ ਸਨ ਉਹ ਸਨ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ। ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਹਾਰਾਜ ਜੀ ਨੰਦੇੜ ਸਾਹਿਬ ਨੂੰ ਚਲੇ ਗਏ ਨੇ, ਅਤੇ ਇਹ ਸਿੱਖਾਂ ਦਾ ਜਿਹੜਾ ਤਖਤ ਸੀ ਇਹਦੀ ਜ਼ਿੰਮੇਵਾਰੀ ਜਿਹੜੀ ਸੀ ਬਾਬਾ ਦੀਪ ਸਿੰਘ ਦੇ ਜ਼ਿੰਮੇਵਾਰੀ 'ਚ ਰਹੀ। ਭਾਈ ਮਨੀ ਸਿੰਘ ਜੀ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਉਹਨਾਂ ਦੇ ਕੋਲ ਆਈ, ਔਰ ਇੱਧਰੋਂ ਹਾਲਾਤ ਐਸੇ ਬਣੇ ਪੰਜਾਬ ਦੀ ਧਰਤੀ ਉੱਤੇ ਜਦੋਂ ਅਬਦਾਲੀ ਦਿੱਲੀ ਨੂੰ ਲੰਘਿਆ ਅਤੇ ਇਹਨੂੰ ਮੁਰਾਦ ਬੇਗਮ ਅਤੇ ਨਜੀਬੋ ਦੌਲਾ ਨੇ ਜਿਹੜੀ ਦਿੱਲੀ ਦੀ ਲੁੱਟ ਕਰਨ ਦੀ ਖੁੱਲ੍ਹ ਸਿੱਧੀ ਦੇ ਦਿੱਤੀ, ਸਰਕਾਰ ਨੇ ਖੁੱਲ੍ਹ ਦੇ ਦਿੱਤੀ। ਇਹਨੇ ਤਹਿਖਾਨਿਆਂ ਦੇ ਵਿੱਚੋਂ ਮਾਇਆ ਕੱਢੀ, ਸੋਨਾ ਕੱਢਿਆ, ਲੋਕਾਂ ਦੇ ਘਰ ਲੁੱਟੇ, ਲੋਕਾਂ ਦਾ ਸੁੰਦਰਤਾ ਖੋਈ, ਔਰ ਜਦੋਂ ਇਹ ਵਾਪਸ ਆਪਣੇ ਮੁਲਕ ਨੂੰ ਮੁੜਨ ਲੱਗਾ ਅਤੇ ਪੰਜਾਬ ਦੀ ਧਰਤੀ ਉੱਤੇ ਪੰਜਾਬ ਦੇ ਜੰਮਪਲ ਯੋਧਿਆਂ ਅਤੇ ਗੁਰੂ ਕੇ ਖਾਲਸੇ ਨੇ ਇਹਦਾ ਲੁੱਟਿਆ ਹੋਇਆ ਜਿਹੜਾ ਮਾਲ ਸਬਾਬ ਸੀ ਉਹ ਵੀ ਆਪਣੇ ਕਬਜ਼ੇ ਵਿੱਚ ਲਿਆ, ਜਿਹੜੀਆਂ ਇਹ ਬੀਬੀਆਂ ਸਨ ਇਹਨਾਂ ਨੂੰ ਵੀ ਘਰੋਂ ਘਰੀ ਪਹੁੰਚਾਇਆ। ਇਹ ਗੱਲ ਅਬਦਾਲੀ ਨੂੰ ਹਜ਼ਮ ਨਾ ਹੋਈ, ਉਹਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਬੜੇ ਬੜੇ ਵਿਦਵਾਨਾਂ ਦੀਆਂ ਰਾਇਆਂ ਲਈਆਂ। ਉਹਨਾਂ ਵਿੱਚ ਸਭ ਤੋਂ ਵੱਡੀ ਰਾਇ ਸੀ ਬਈ ਜੇ ਸਿੱਖਾਂ ਨੂੰ ਖਤਮ ਕਰਨਾ ਹੈ ਤਾਂ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਨੂੰ ਖਤਮ ਕੀਤਾ ਜਾਵੇ। ਜਦੋਂ ਇਹ ਅੰਮ੍ਰਿਤ ਸਰੋਵਰ ਵਿੱਚੋਂ 5 ਚੁੱਲ੍ਹੇ ਮੂੰਹ ਵਿੱਚ ਪਾਉਂਦੇ ਨੇ, 5 ਚੁੱਲ੍ਹੇ ਅੱਖਾਂ ਵਿੱਚ ਪਾਉਂਦੇ ਨੇ, 5 ਚੁੱਲ੍ਹੇ ਸੀਸ ਵਿੱਚ ਪਾਉਂਦੇ ਨੇ, ਇਹਨਾਂ ਵਿੱਚ ਸ਼ਕਤੀ ਪਤਾ ਨਹੀਂ ਕਿੱਧਰੋਂ ਆ ਜਾਂਦੀ ਹੈ। ਇੱਕ ਇੱਕ ਬੰਦਾ ਜਿਹੜਾ ਹਜ਼ਾਰ ਹਜ਼ਾਰ ਬੰਦੇ ਅਤੇ ਲੱਖ ਲੱਖ ਬੰਦੇ ਉੱਤੇ ਭਾਰੂ ਹੋ ਜਾਂਦਾ ਹੈ। ਕਿਉਂ ਨਾ ਇਹਨਾਂ ਦੀ ਜਿਹੜੀ ਇਹ ਸ਼ਕਤੀ ਹੈ ਇਹਨੂੰ ਖਤਮ ਕੀਤਾ ਜਾਵੇ, ਜਿਹਦੇ ਤੋਂ ਬਾਅਦ ਇਹ ਮੁੜ ਕੇ ਸੁਰਜੀਤ ਹੀ ਨਾ ਹੋ ਸਕਣ। ਇਸ ਗੱਲ ਨੂੰ ਲੈ ਕੇ ਇਹਨੇ ਆਪਣੇ ਪੁੱਤਰ ਤੰਬੂਰ ਨੂੰ ਹੁਕਮ ਦਿੱਤਾ, ਬਾਈ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਇਹਨੂੰ ਢਹਿ ਢੇਰੀ ਕਰ ਦਿੱਤਾ ਜਾਵੇ, ਇਹਦੀ ਇੱਟ ਇੱਟ ਖਿਲਾਰ ਦਿੱਤੀ ਜਾਵੇ, ਇਹਦਾ ਅੰਮ੍ਰਿਤ ਸਰੋਵਰ ਜਿਹੜਾ ਪੂਰ ਦਿੱਤਾ ਜਾਵੇ। ਜਹਾਨ ਖਾਨ ਦੀ ਡਿਊਟੀ ਲੱਗੀ, ਇਹਨੇ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਨੀਹਾਂ ਦੇ ਵਿੱਚ ਤੁੱਕੇ ਰੱਖ ਰੱਖ ਕੇ ਬਰੂਦ ਦੇ ਇਹਨੂੰ ਅੜਾਉਣਾ ਸ਼ੁਰੂ ਕੀਤਾ। ਇਹ ਜਿਹੜੀ ਦਾਸਤਾਨ ਜਿਵੇਂ ਬਾਬਾ ਜੀ ਤੱਕ ਪਹੁੰਚੀ ਹੈ ਉਹ ਕਵਿਤਾ ਰਾਹੀਂ ਆਪਦੇ ਨਾਲ ਸਾਂਝੀ ਕਰਨ ਲੱਗੇ। ਆਓ ਸਰਵਣ ਕਰੋ।
ਹੱਥ ਜੋੜ ਕੇ ਸੂਏ ਨੇ ਅਰਜ ਕੀਤੀ, ਹੱਥ ਜੋੜ ਕੇ ਸੂਏ ਨੇ ਅਰਜ ਕੀਤੀ, ਜ਼ਾਲਮ ਤਾਲ ਰੇ ਗੁਰੂ ਦਾ ਪੂਰ ਬਾਬਾ।
ਗੱਲ ਮਾਨੀਆ ਉਸ ਥਾਂ ਕਰਨ ਪਾਪੀ ਮਨ, ਮਾਨੀਆ ਉਸ ਥਾਂ ਕਰਨ ਪਾਪੀ ਜਿੱਥੇ ਬਹਿੰਦੇ ਸੀ ਆਪ ਹਜ਼ੂਰ ਬਾਬਾ।
ਉਹ ਹੱਥ ਜੋੜ ਕੇ ਸੂਏ ਨੇ ਅਰਜ ਕੀਤੀ, ਹੱਥ ਜੋੜ ਕੇ ਸੂਏ ਨੇ ਅਰਜ ਕੀਤੀ, ਜ਼ਾਲਮ ਤਾਲ ਰੇ ਗੁਰੂ ਦਾ ਪੂਰ ਬਾਬਾ।
ਮਨ ਮਾਨੀਆ ਉਸ ਥਾਂ ਕਰਨ ਪਾਪੀ ਮਨ, ਮਾਨੀਆ ਉਸ ਥਾਂ ਕਰਨ ਪਾਪੀ ਜਿੱਥੇ ਬਹਿੰਦੇ ਸੀ ਆਪ ਹਜ਼ੂਰ ਬਾਬਾ।
ਉਹ ਜਹਾਨ ਖਾਨ ਨੇ ਜ਼ੁਲਮ ਦੀ ਅੱਤ ਕਰਤੀ, ਜਹਾਨ ਖਾਨ ਨੇ ਜ਼ੁਲਮ ਦੀ ਅੱਤ ਕਰਤੀ, ਉਹ ਤਾਂ ਮੱਚਿਆ ਵਾਂਗ ਤੰਦੂਰ ਬਾਬਾ।
ਘਰ ਕਾਟ ਸਭ ਸਿੱਖਾਂ ਦੇ ਸਾੜ ਦਿੱਤੇ, ਘਰ ਕਾਟ ਸਭ ਸਿੱਖਾਂ ਦੇ ਸਾੜ ਦਿੱਤੇ, ਸਿੰਘ ਬਚ ਕੇ ਨਿਕਲ ਗਏ ਦੂਰ ਬਾਬਾ।
ਉਹ ਬਾਬੇ ਬੁੱਢੇ ਨੇ ਜਿਸ ਥਾਂ ਸੇਵ ਕੀਤੀ, ਬਾਬੇ ਬੁੱਢੇ ਨੇ ਜਿਸ ਥਾਂ ਸੇਵ ਕੀਤੀ, ਉੱਥੇ ਥੁੱਕ ਦੇ ਪਾਨ ਖਾ ਸੂਰ ਬਾਬਾ।
ਚੌਥੇ ਪਾਤਸ਼ਾਹ ਜਿਸ ਥਾਂ ਟੱਪ ਲਾਇਆ, ਚੌਥੇ ਪਾਤਸ਼ਾਹ ਜਿਸ ਥਾਂ ਟੱਪ ਲਾਇਆ, ਜਿੱਥੇ ਵਰਸਦੇ ਨੂਰੋ ਹੀ ਨੂਰ ਬਾਬਾ।
ਉਹ ਜਿੱਥੇ ਨਾਤਿਆਂ ਮਰਾਂ ਦੀ ਮਹਿਲ ਲੈਂਦੀ, ਉਹ ਜਿੱਥੇ ਨਾਤਿਆਂ ਮਰਾਂ ਦੀ ਮਹਿਲ ਲੈਂਦੀ, ਉਹਨੂੰ ਲੱਦ ਪਾ ਰਹੇ ਨੇ ਪੂਰ ਬਾਬਾ।
ਮਨ ਭਰੇ ਹੋਏ ਨਾਲ ਗਰੂਰ ਬਾਬਾ।
ਉਹ ਹਿੰਦੂ ਆਪਣਾ ਧਰਮ ਤਿਆਗ ਕੇ ਤੇ, ਉਹ ਹਿੰਦੂ ਆਪਣਾ ਧਰਮ ਤਿਆਗ ਕੇ ਤੇ ਮੋਵਣ ਹੋਣ ਲਈ ਹੋਏ ਮਜ਼ਬੂਰ ਬਾਬਾ।
ਪਾਲੇ ਦਾ ਕੋਈ ਨਾ ਹੋ ਰਿਹਾ ਏ ਕੰਮ, ਪਾਲੇ ਦਾ ਕੋਈ ਨਾ ਹੋ ਰਿਹਾ ਏ ਨਸ਼ੇ ਵਿੱਚ ਸਭ ਹੋਏ ਮਗ ਰੂਰ ਬਾਬਾ।
ਉਹ ਇੱਜ਼ਤ ਆਪ ਦਾ ਦਾਹ ਉੱਥੇ ਮੈਂ ਪੂਜ ਨਹੀਂ, ਇੱਜ਼ਤ ਆਪ ਦਾ ਦਾਹ ਉੱਥੇ ਮੈਂ ਪੂਜ ਨਹੀਂ, ਉਹਨਾਂ ਮਾਰਤੇ ਕਈ ਬੇ ਕਸੂਰ ਬਾਬਾ।
ਸੰਘੇੜੇ ਕੋਈ ਤਾਂ ਬਰਮਾ ਠੱਲ ਪਾਵੇ, ਸੰਘੇੜੇ ਕੋਈ ਤਾਂ ਬਰਮਾ ਠੱਲ ਪਾਵੇ, ਸਾਡੀ ਇੱਕ ਤੇ ਹੋਇਆ ਨਸੂਰ ਬਾਬਾ।
ਸਮੁੱਚੀ ਸੰਗਤ ਮੋਕੇ ਜ਼ਿਲ੍ਹੇ ਨਿਵਾਸੀ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਬਹੁਤ ਵੱਡਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਕਿਉਂਕਿ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮਦਿਨ ਮਨਾਉਂਦਿਆਂ ਹੋਇਆਂ ਸਮੁੱਚੀ ਸੰਗਤ ਨੇ ਜਿੱਥੇ ਏਕਤਾ ਦੇ ਨਾਲ ਉਸ ਮਹਾਨ ਸ਼ਹੀਦ ਦੇ ਇਸ ਜੀਵਨ ਨੂੰ ਸੰਗਤ ਸਾਹਮਣੇ ਲਿਆਉਣ ਵਾਸਤੇ ਬੜਾ ਵੱਡਾ ਯਤਨ ਕੀਤਾ ਹੈ। ਧੰਨਤਾ ਦੇ ਯੋਗ ਨੇ, ਵਧਾਈ ਦੇ ਪਾਤਰ ਨੇ, ਕਿਉਂਕਿ ਪੰਜਾਬ ਦੀ ਧਰਤੀ ਤੋਂ ਆਣ ਕੇ ਸੰਸਾਰ ਦੇ ਕੋਨੇ ਕੋਨੇ ਦੇ ਵਿੱਚ ਤਕਰੀਬਨ ਛੋਟੀ ਜਿਹੀ ਧਰਤੀ ਤੋਂ ਉੱਠ ਕੇ ਇਸ ਵੱਡੀ ਧਰਤੀ ਉੱਤੇ ਪ੍ਰਵੇਸ਼ ਕਰਦਿਆਂ ਆਪਣੇ ਵਿਰਸੇ ਦੇ ਨਾਲ ਜੁੜ ਕੇ ਰਹਿਣਾ, ਇਹ ਵੀ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ। ਆਓ ਬਾਬਾ ਜੀ ਨੂੰ ਜਾ ਕੇ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਬਾਰੇ ਦੱਸਿਆ। ਦੁਸ਼ਮਣ ਸਮਝਦਾ ਸੀ ਬਈ ਸ਼੍ਰੀ ਹਰਿਮੰਦਰ ਸਾਹਿਬ ਇੱਕ ਇੱਟਾਂ ਦਾ ਮਕਾਨ ਹੋ ਸਕਦਾ, ਪਰ ਇਹ ਨਹੀਂ ਸੀ ਸਮਝਦਾ ਬਈ ਇਹ ਉਹ ਪਾਵਨ ਪਵਿੱਤਰ ਬਖਸ਼ਿਸ਼ ਵਾਲੀ ਜਗ੍ਹਾ ਹੈ ਜਿਹਦੇ ਵਾਸਤੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੀ ਸ਼ਹਾਦਤ ਦਿੱਤੀ, ਇਸ ਧਰਤੀ ਦੀ ਪਵਿੱਤਰਤਾ ਵਾਸਤੇ ਗਵਾਹੀ ਦਿੱਤੀ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਉੱਤੇ ਬੈਠੇ ਹੋਏ ਸਨ ਅਤੇ ਸਾਈਂ ਮੀਆਂ ਮੀਰ ਸਾਹਮਣੇ ਆਇਆ, ਜਦੋਂ ਇਹਨੇ ਤੱਕਿਆ ਭੱਠੀ ਦੇ ਉੱਤੇ ਲੋਹ ਰੱਖੀ ਹੋਈ ਹੈ, ਲੋਹ ਦੇ ਉੱਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਹੋਏ ਨੇ, ਭੜਭੂੰਜਾ ਥੱਲੇ ਲੱਕੜਾਂ ਜ਼ੋਰ ਨਾਲ ਬਾਲੀ ਜਾ ਰਿਹਾ, ਸੀਸ ਉੱਤੇ ਤਪਦੇ ਚੁੱਲ੍ਹੇ ਤੋਂ ਦੇਗ ਬਾਰ 'ਚੋਂ ਭਰ ਭਰ ਕੇ ਰੇਤਾ ਪਾਈ ਜਾ ਰਹੀ ਹੈ, ਅਤੇ ਜਿਹੜਾ ਸਾਈਂ ਮੀਆਂ ਮੀਰ ਸੀ ਇਹਦਾ ਮਨ ਪਿਘਲ ਗਿਆ। ਸ਼ਹਿਰ ਨੇ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦਾ ਚਾਰੋਂ ਤਰਫੋਂ ਅੱਗ ਵਰਸੇ ਸੇਕ ਸੀ ਧਨ ਸਾੜ ਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਨੇ ਆ ਡਿੱਠਾ ਹਾਲ ਜਦ ਯਾਰ ਦਾ, ਉਹ ਵਿਆਕਲ ਹੋ ਕੇ ਰੋਪਿਆ ਅਤੇ ਚੀਖੇ 'ਤੇ ਤਾਹੀ ਮਾਰਦਾ, ਸੁਣ ਕੇ ਆਹ ਸਤਿਗੁਰਾਂ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੋਆ ਤਨ ਤਪ ਰਿਹਾ ਹਮ ਛਾਂਤ ਹੈ ਹਰੀ ਨਾਮ ਸੇ, ਸਾਈਂ ਜੀ ਮੈਂ ਰੱਖਣੀਆਂ ਸਨ ਦੋ ਨੀਆਂ, ਇੱਕ ਇਹ ਅਤੇ ਇੱਕ ਹਰਿਮੰਦਰ ਦੀ, ਇਹ ਮੈਂ ਰੱਖਾਂ ਉਹ ਤੂੰ ਰੱਖੇਂ, ਇਹ ਚਾਹ ਸੀ ਮੇਰੇ ਅੰਦਰ ਦੀ, ਤੂੰ ਕੀ ਪਿਆ ਕਹਿੰਦਾ ਅੱਗੇ ਅੰਦਰ, ਮੈਂ ਬੈਠਾ ਦੁੱਖੜੇ ਜਰਦਾ ਹਾਂ, ਨਹੀਂ ਨਹੀਂ ਸਿਦਕ ਦੇ ਮੰਦਰ ਦੀ ਨੀਂਹ ਪਿਆ ਮਿੱਤਰਾ ਧਰਦਾ ਹਾਂ, ਚਰਬੀ ਦਾ ਚੂਨਾ ਪਾਉਂਦਾ ਹਾਂ, ਰੱਤ ਦਾ ਰੋਗਣ ਲਾਉਂਦਾ ਹਾਂ, ਰੱਬ ਲਈ ਜਿਨ੍ਹਾਂ ਮਰਨਾ ਈ ਉਹਨਾਂ ਲਈ ਥਾਂ ਬਣਾਉਂਦਾ ਹਾਂ, ਮੈਂ ਸਿਰ ਥੰਮੀ ਲਾ ਜਾਵਾਂਗਾ, ਮੈਂ ਹੱਡੀਆਂ ਦੀ ਛੱਤ ਪਾ ਜਾਵਾਂਗਾ, ਜਿਸ ਵਿੱਚ ਸ਼ਹੀਦਾਂ ਵਸਣਾ ਈ ਉਹ ਕੌਮੀ ਮਹਿਲ ਬਣਾਵਾਂਗਾ, ਉਸ ਮੰਦਰ ਅੰਦਰ ਸ਼ਰਧਾ ਦਾ ਇੱਟਾਂ ਚੂਨਾ ਗਾਰਾ ਲੱਗਦਾ ਈ, ਇਹ ਮੰਦਰ ਬਣਦਾ ਈ ਤਦ ਫਕਰਾ ਜਦ ਖੂਨ ਬਦੋਸ਼ਾ ਵਗਦਾ ਈ, ਉਸ ਮੰਦਰ ਅੰਦਰ ਗਾਵੇਗੀ ਜਸ ਰੱਬ ਦਾ ਸਭਾ ਮਰੀਦਾਂ ਦੀ, ਉਸ ਮੰਦਰ ਨੂੰ ਰੰਗ ਲਾਵੇਗੀ ਰੱਤ ਮੇਰੇ ਅਮਰ ਸ਼ਹੀਦਾਂ ਦੀ, ਇਹ ਮੇਰੀ ਹੈ ਉਹ ਤੇਰੀ ਹੈ, ਦੋਵਾਂ ਦੀਆਂ ਦੋ ਬੁਨਿਆਦਾਂ ਨੇ, ਇੱਕ ਭਗਤੀ ਦੀ ਇੱਕ ਸ਼ਕਤੀ ਦੀ, ਮਿੱਤਰਾਂ ਦੀਆਂ ਦੋਵੇਂ ਯਾਦਾਂ ਨੇ, ਮਿੱਤਰਾਂ ਦੀਆਂ ਦੋਵੇਂ ਯਾਦਾਂ ਨੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਸਾਈਂ ਜੀ ਇੱਕ ਮਹੱਲ ਦੀ ਬੁਨਿਆਦ ਤੁਸੀਂ ਰੱਖ ਕੇ ਆਏ ਸੋ, ਔਰ ਇੱਕ ਮਹੱਲ ਦੀ ਬੁਨਿਆਦ ਰੱਖਣ ਵਾਸਤੇ ਅਸੀਂ ਲਾਹੌਰ ਵਿੱਚ ਆਏ ਹਾਂ। ਸਾਈਂ ਮੀਆਂ ਮੀਰ ਕਹਿਣ ਲੱਗਾ ਮਹਾਰਾਜ ਜਿਸ ਮਹੱਲ ਦੀ ਤੁਸੀਂ ਬੁਨਿਆਦ ਰਖਵਾਈ ਸੀ ਉਹ ਤਾਂ ਮੈਂ ਰੱਖ ਕੇ ਵਾਪਸ ਆ ਗਿਆ ਸਾਂ ਆਪਣੇ ਲਾਹੌਰ ਸ਼ਹਿਰ ਵਿੱਚ, ਅਤੇ ਜਿਹੜੀ ਤੁਸੀਂ ਬੁਨਿਆਦ ਰੱਖਦੇ ਹੋ ਮੈਨੂੰ ਇੰਝ ਲੱਗਦਾ ਤੁਸੀਂ ਵਾਪਸ ਨਹੀਂ ਜਾ ਸਕਦੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਸਾਈਂ ਜੀ ਇਸ ਮਹੱਲ ਦਾ ਅਤੇ ਉਸ ਮਹੱਲ ਦਾ ਇਹੀ ਅੰਤਰ ਹੋਵੇਗਾ, ਉਸ ਮਹੱਲ ਦੇ ਸਵੈ ਮਾਣ ਵਾਸਤੇ ਉਸ ਮਹੱਲ ਦੀ ਅੰਦਰ ਦੀ ਜਿਹੜੀ ਕੁਦਰਤੀ ਅਲੌਕਿਕ ਡਿੱਖ ਹੈ ਇਹ ਨਿਰੰਤਰ ਬਰਕਰਾਰ ਰਹੇ, ਉਹਦੇ ਵਾਸਤੇ ਇੱਕ ਇਹ ਸ਼ਹੀਦਾਂ ਦਾ ਮਹੱਲ ਉਸਾਰਿਆ ਜਾ ਰਿਹਾ ਹੈ, ਜਿਹਦੇ ਮਗਰ ਅੱਜ ਤੋਂ ਬਾਅਦ ਇੱਕ ਨਹੀਂ ਅਨੇਕ ਸ਼ਹੀਦ ਜਿਹੜੇ ਨੇ ਸੱਚ ਅਤੇ ਧਰਮ ਤੋਂ ਆਪਾਂ ਕੁਰਬਾਨ ਕਰਨਗੇ। ਉਸ ਮੰਦਰ ਉੱਤੇ ਹੋਵੇ ਹਮਲਾ ਅਤੇ ਫਿਰ ਕੌਮ ਬਰਦਾਸ਼ਤ ਕਰ ਲਵੇ। ਇੱਕ ਸ਼ਹਿਰ ਦਾ ਬੜਾ ਸੁੰਦਰ ਕਥਨ ਹੈ, ਉਹ ਕਹਿੰਦਾ ਗਈ ਹੋਈ ਆਜ਼ਾਦੀ ਤਾਂ ਪਰਤ ਆਉਂਦੀ, ਗਈ ਹੋਈ ਆਜ਼ਾਦੀ ਤਾਂ ਪਰਤ ਆਉਂਦੀ, ਕਦੇ ਰਹਿੰਦਾ ਗੁਲਾਮੀ ਦਾ ਪੱਖ ਹੀ ਨਹੀਂ, ਜਿਹੜੀਆਂ ਕੌਮਾਂ ਦੇ ਖੂਨ 'ਚੋਂ ਗਈ ਗੈਰਤ ਉਹਨਾਂ ਕੋਲ ਸਮਝੋ ਬਚਿਆ ਕੱਖ ਵੀ ਨਹੀਂ। ਇਹ ਜਦੋਂ ਸੁਣਿਆ ਬਾਬਾ ਜੀ ਕੋਲ ਪਹੁੰਚਿਆ ਅਤੇ ਬਾਬਾ ਜੀ ਨੇ ਸਮੁੱਚੀ ਕੌਮ ਦੇ ਜਿਹੜੇ ਜਥੇਦਾਰ ਸਨ ਉਹਨਾਂ ਨੂੰ ਚਿੱਠੀਆਂ ਲਿਖ ਕੇ ਜਿਵੇਂ ਸਾਬੋ ਕੀ ਤਲਵੰਡੀ ਵਿਖੇ ਬਹੁਤ ਵੱਡੇ ਇਕੱਠ ਵਾਸਤੇ ਸਿਨੇ ਭੇਜੇ ਨੇ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲਾਈਨਾਂ ਕਹਿਣ ਲੱਗੇ, ਆਓ ਸਰਵਣ ਕਰੋ।
ਦੀਪ ਸਿੰਘ ਨੇ ਆਖਿਆ ਖੰਡਾ ਹੱਥ ਫੜ ਕੇ चलो खालसा नचिए वैरी ते चढ़ के, चलो खालसा नचिए वैरी ते चढ़ के।
किनारी चूचिए असी कल्ले कल्ले, चलो सूर्यो चलिए अमृतसर वल्ले, चलो सूर्यो चलिए अमृतसर वल्ले।
ओ सब हराम है असाना पीना ते खाना, जिन्ना तिर दरबार ते हावर ते अपहाड़ा, जिन्ना चिर दरबार ते हावर ते अपहाड़ा।
सुन के असा दे गए सीने सल्ले, चलो सूर्यो चलिए अमृतसर वल्ले, चलो सूर्यो चलिए अमृतसर वल्ले।
ओ चलणगे दरबार ते झूलणगे दरबार ते मैरी दे चंडे, हुण खड़कणगे राणा च ते गाते खंडे, हुण खड़कणगे राणा विच ते गाते खंडे।
वैरी तल ते बोलिए जा कैरी हल्ले, चलो सूर्यो चलिए अमृतसर वल्ले, चलो सूर्यो चलिए अमृतसर वल्ले।
हो मल मोरचे बह गया जो खानक मंडी, उस दे सिर ते खड़कानी मर्दां दी चंडी। हो उस दे सिर ते खड़कानी मर्दां दी चंडी।
खुशियां दे विच खावदा जो मुर्गे तल्ले, चलो सूर्यो चलिए अमृतसर वल्ले। हो चलो सूर्यो चलिए अमृतसर वल्ले।
उठो जोदियो रोकिए, हो उठो जोदियो रोकिए वैरी दिया रावा, आलने पाले शेर दे घरने विच कावा, आलने पाले शेर दे घरने विच कावा।
गा कर दे कुम दे सुटिए थले, चलो सूर्यो चलिए अमृतसर वल्ले, चलो सूर्यो चलिए अमृतसर वल्ले।
ओ दुश्मेश पिता ने लाडले हो वीर दलेरो, गजो बिच मैदान दे ओ कौम पलेरो, गजो बिच मैदान दे ओ कौम पलेरो।
कितना कीती अक है शेरां दे वल्ले, चलो सूर्यो चलिए अमृतसर वल्ले, चलो सूर्यो चलिए अमृतसर वल्ले।
ओ सिंगा तो बच गए जावणगे किधर, शेरा मूरे गज दे हुण आके गिद्दड़ा, शेरा मूरे गज दे आके ते गिद्दड़ा।
तीरों फड़ फड़ छातियां जो मखणा पल्ले, चलो सूर्यो चलिए अमृतसर वल्ले, चलो सूर्यो चलिए अमृतसर वल्ले।
हो पुरजा हो जाइए नहीं सीस नवाला, थोड़े दिन भावे जी लिए अलखा नाल जाना, थोड़े दिन भावे जी लिए अलखा नाल जाना।
फट गलामी वालड़े जाने नहीं चले, चलो सूर्यो चलिए अमृतसर वल्ले, चलो सूर्यो चलिए अमृतसर वल्ले।
ओ छड़ो आस जिउण दी मर जाइए लड़के, ਕੋਵਲ ਸਿੱਧੂ ਗਾਉਣਗੇ ਸੰਗਤ ਵਿੱਚ ਖੜ ਕੇ, ਸੰਧੂ ਸੰਘੇੜਾ ਗਾਉਣਗੇ ਸੰਗਤ ਵਿੱਚ ਖੜ ਕੇ।
ਸੰਧੂ ਤਕਲਾ ਵੈਰੀਆਂ ਰਾਹ ਸਾਡੇ ਮੱਲੇ, ਚਲੋ ਸੂਰਿਓ ਚੱਲੀਏ
ਅੰਮ੍ਰਿਤਸਰ ਵੱਲੇ, ਚਲੋ ਸੂਰਿਓ ਚੱਲੀਏ ਅੰਮ੍ਰਿਤਸਰ ਵੱਲੇ।
ਬਾਬਾ ਦੀਪ ਸਿੰਘ ਨੇ ਸਮੁੱਚੀ ਕੌਮ ਨੂੰ ਵੰਗਾਰ ਦਿੱਤੀ, ਲਲਕਾਰ ਦਿੱਤੀ ਅਤੇ ਸਮੁੱਚਾ ਜਿਹੜਾ ਮਾਲਵਾ ਖੇਤਰ ਸੀ ਇਹਦੇ ਵਿੱਚੋਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਤਿਗੁਰੂ ਮਹਾਰਾਜ ਹਿੱਤ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸਥਾਨਾਂ ਲਈ ਕੁਰਬਾਨੀ ਕਰਨ ਵਾਸਤੇ ਜਿਹੜੇ ਘਰਾਂ ਤੋਂ ਜਿਹੜੇ ਨਿੱਤ ਦੀ ਕਾਰ ਵਿੱਚ ਜੁੜੇ ਹੋਏ ਸਿੱਖ ਸਨ ਉਹ ਬਾਬਾ ਜੀ ਦੇ ਚਰਨਾਂ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਉਂਕਿ ਸਿੱਖ ਜਿਹੜਾ ਹੈ ਇਹ ਜਮਾਂਦਰੂ ਸੰਤ ਸਿਪਾਹੀ ਹੈ, ਇਹਨੂੰ ਸਤਿਗੁਰੂ ਮਹਾਰਾਜ ਜੀ ਨੇ ਇਸ ਢੰਗ ਨਾਲ ਸਾਜਿਆ ਹੈ ਬਈ ਜਦੋਂ ਇਹ ਸੰਸਾਰ ਵਿੱਚ ਵਿਚਰਦਾ ਹੈ ਅਤੇ ਇਹਦਾ ਸੰਤ ਸਰੂਪ ਚਿਹਰਾ ਹੈ, ਜਦੋਂ ਆਪਣੀ ਕਿਰਤ ਵਿਰਤ ਦੀ ਗੱਲ ਕਰਦਾ ਹੈ ਅਤੇ ਇਹਦਾ ਮਨ ਜਿਹੜਾ ਹੈ ਸੰਤੀ ਰੂਪ ਦੇ ਵਿੱਚ ਕਿਰਤ ਨਾਲ ਜੁੜਿਆ ਹੁੰਦਾ ਹੈ, ਪਰ ਜਦੋਂ ਇਹਦੀ ਅਣਖ ਨੂੰ ਕੋਈ ਜਗਾਉਣ ਦਾ ਯਤਨ ਕਰਦਾ ਹੈ ਫਿਰ ਇਹ ਉਹੀ ਹੱਥ ਜਿਹੜੇ ਨੇ ਜਿਹੜੇ ਬਾਗਾਂ ਦੀਆਂ ਕੈਂਚੀਆਂ ਵਿੱਚ ਕੰਮ ਕਰਦੇ ਨੇ, ਹਲਾਂ ਦੀਆਂ ਜੰਘੀਆਂ 'ਤੇ ਕੰਮ ਕਰਦੇ ਨੇ, ਤਲਵਾਰਾਂ ਦੀਆਂ ਮੁੱਠਾਂ ਉੱਤੋਂ ਚਲੇ ਜਾਂਦੇ ਨੇ। ਇੱਕ ਕਾਜੀ ਨੂਰ ਮੁਹੰਮਦ ਹੋਇਆ, ਉਹਨੇ ਸਿੱਖਾਂ ਦੀ ਸਿਫਤ ਦੇ ਵਿੱਚ ਬਹੁਤ ਵੱਡਾ ਵਿਰੋਧੀ ਸੀ ਉਹ ਸਿੱਖਾਂ ਦਾ, ਉਹਨੇ ਚਾਰ ਲਾਈਨਾਂ ਬੜੀਆਂ ਸੁੰਦਰ ਲਿਖੀਆਂ ਨੇ। ਉਹ ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਜ਼ਾਤ ਦਿਓ ਹੈ, ਗਜਬ ਅਸਰ ਤਿਸਕਾ ਹਮ ਦੇਖਾ, ਬੁਝ ਦਿਲ ਹੋਵਤ ਸ਼ੇਰ ਬਸੇਖਾ, ਕਾਨ ਨਾ ਕਾਹੂ ਕੀ ਏ ਰਾਕਤ, ਸ਼ੈਨ ਸ਼ਾਹ ਖੁਦ ਹੀ ਕੋ ਭਾਕਤ, ਔਰ ਸਭਨ ਕੋ ਜੀਵ ਚਰਾਸੀ, ਭਾਕਤ ਆਪ ਤਾਂ ਕੋ ਅਬਨਾਸੀ। ਆਂਦਾ ਇਹ ਦੁਨੀਆਂ ਦੇ ਲੋਕਾਂ ਨੂੰ 84 ਲੱਖ ਦੇ ਆਵਾਗਾਉਣ ਵਿੱਚ ਆਉਣ ਵਾਲੇ ਜੀਵ ਸਮਝਦੇ ਨੇ, ਆਪਣੇ ਆਪ ਨੂੰ ਅਬਨਾਸੀ ਸਮਝਦੇ ਨੇ। ਆਂਦਾ ਪੰਚੋ ਤਿਆਰ ਕੀਏ, ਪੰਚੋ ਹੀ ਜੇਰ ਕੀਨੇ, ਪੰਚੋ ਪੜ੍ਹੀ ਥੀ ਬਾਣੀ, ਪੰਚੋ ਦੀਏ ਕਕਾਰਾ, ਆਬੇ ਹਜ਼ਾਰ ਜਿਸਕੇ ਮਤਲ ਸੀ ਥਾ ਸਿਕੰਦਰ, ਜੋ ਇਮਤਹਾਂ ਮੈਂ ਆਏ ਅਖਿਲ ਉਨਕੋ ਪਲਾਰਾ, ਤਕਸੀਰ ਇਸ ਦੁਆ ਕੀ ਅਕਸੀਰੇ ਐਸੀ ਆਈ, ਮੁਰਦਿਓ ਪੇ ਜਾਨ ਆਈ ਚਿੜੀਓ ਨੇ ਬਾਜ ਮਾਰਾ, ਮੁਰਦਿਓ ਪੇ ਜਾਨ ਆਈ ਚਿੜੀਓ ਨੇ ਬਾਜ ਮਾਰਾ। ਐਸੀ ਕੌਮ ਜਿਹੜੀ ਆਪਣੇ ਹੱਕਾਂ ਉੱਤੇ ਮਰ ਮਿੱਟਣ ਵਾਲੀ ਹੋਵੇ ਉਹਦੇ ਧਰਮ ਮੰਦਰ ਉੱਤੇ ਕੋਈ ਹਮਲਾ ਕਰ ਦੇਵੇ ਅਤੇ ਇਸ ਤੋਂ ਵੱਡਾ ਉਹਦੇ ਵਾਸਤੇ ਕੀ ਦੁੱਖ ਹੋ ਸਕਦਾ ਹੈ। ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਦੁਨੀਆਂ ਦੇ ਚਾਰ ਚੁਫੇਰਿਓਂ ਘਰਾਂ ਤੋਂ ਜਿਹੜੀਆਂ ਸੰਗਤਾਂ ਸਨ ਵਹੀਰਾਂ ਘੱਤ ਕੇ ਦਰਿਆਵਾਂ ਨੂੰ ਤਰ ਤਰ ਕੇ ਪਾਰ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਵੱਲ ਪਹੁੰਚਣੀਆਂ ਸ਼ੁਰੂ ਹੋਈਆਂ, ਸਿੱਖ ਫੌਜੀਆਂ ਨੇ ਬੈਰਕਾਂ ਛੱਡੀਆਂ, ਆਪਣੀਆਂ ਨੌਕਰੀਆਂ ਛੱਡ ਕੇ ਆਪਣੇ ਧਰਮ ਬਦਲੇ, ਆਪਣੇ ਇਸ ਪਾਵਨ ਪਵਿੱਤਰ ਅਸਥਾਨ ਬਦਲੇ, ਆਪਣੇ ਬੱਚਿਆਂ ਦੀ ਨਾ ਪਰਵਾਹ ਕਰਦਿਆਂ ਹੋਇਆਂ ਜਿਹੜੀਆਂ ਅਸੀਂ ਆਪ ਲੀਕ ਖਿੱਚ ਕੇ ਇਸ ਪਾਵਨ ਪਵਿੱਤਰ ਅਸਥਾਨ ਦੀ ਰਾਖੀ ਬਦਲੇ ਤੁਰੇ। ਜਿਵੇਂ ਬਾਬਾ ਜੀ ਸੰਗਤ ਨੂੰ ਨਾਲ ਲੈ ਕੇ ਤੁਰੇ ਨੇ, 3 ਮਿੰਟ ਦੀ ਕਵਿਤਾ ਕਹਿ ਕੇ ਆਪ ਤੋਂ ਖਿਮਾ ਦੇ ਜਾਚ ਕਹਾਂਗੇ, ਉਹ ਸਰਵਣ ਕਰੀਏ।
ਇਕੱਠ ਹੋ ਗਏ ਵੀਰ ਦਲਾਰ, ਸਭ ਜੋਸ਼ ਛੱਡਣ ਜਕਾਰ, ਸੀ ਲਾਉਂਦੇ ਚੋਟ ਨਗਾਰ, ਵੈਰੀ ਦੀ ਭੁਗਤ ਸਵਾਰਨ ਲਈ ਸਿੰਘ ਚੱਲੇ, ਸੰਘ ਚੱਲੇ ਜਨ ਵਾਰਨ ਲਈ ਸਿੰਘ ਚੱਲੇ।
ਸੋਧ ਲਿਆ ਅਰਦਾਸਾ, ਪੂਰੀ ਕਰਦੇ ਹੋ ਸਤਿਗੁਰ ਆਸਾ, ਤੇਰੇ ਉੱਤੇ ਹੀ ਪਰਵਾਸਾ, ਪੂਰੇ ਹੋਵਣ ਬੋਲੇ ਵੀਰਾਂ ਦੇ ਕਿਲ ਖਿੰਦੇ, ਕਿਲ ਖਿੰਦੇ ਸੰਗ ਕਰੀਰਾਂ ਦੇ ਕਿਲ ਖਿੰਦੇ।
ਓ ਕੋਈ ਸੋਦਰ ਆਏ ਚੰਡੀ, ਕਹਿ ਵੱਡਣੇ ਖਾਨਕ ਮੰਡੀ, ਜੋ ਬਹਿ ਗਏ ਗੱਡ ਕੇ ਚੰਡੀ, ਸਿੰਘਾਂ ਦੀ ਅਣਖ ਵੰਗਾਰੀ ਆ ਕਰਨ ਕਾਲ, ਕਰਨ ਕਾਲ ਦੀ ਭੇਟ ਹੰਕਾਰੀ ਆ ਕਰਨ ਕਾਲ।
ਜਥੇਦਾਰ ਖੰਡਾਲ ਛਕਾਵੇ, ਕੋਈ ਕੋੜਿਆ ਥਾਪੀ ਰਾਵੇ, ਇੱਕ ਦੂਜਾ ਵਣਤ ਬਣਾਵੇ, ਚੜ ਪਿਆ ਖਾਲਸਾ ਰੁੱਕੇ ਨਾ ਮੁਗਲਾਂ ਨੂੰ, ਮੁਗਲਾਂ ਨੂੰ ਛੱਡਣਾ, ਸੁੱਕੇ ਨਾ ਮੁਗਲਾਂ ਨੂੰ।
ਉਹ ਗੁੱਸੇ ਵਿੱਚ ਜਾਵਣ ਸੂਰੇ, ਨਾਰੇ ਲਾਵਣ ਹੋ ਦੂਰੇ, ਇੱਕ ਤੋਂ ਇੱਕ ਹੁੰਦਾ ਮੂਰੇ, ਚਿਹਰੇ ਤੇ ਭਖਦੀਆਂ ਲਾਲੀਆਂ ਨੇ ਮੋਢੇ ਪਾ, ਮੋਢ ਪਾ ਕੇ ਤੁਰੇ ਦਨਾਲੀਆਂ ਨੇ ਮੋਢੇ ਪਾ।
ਕੱਟ ਨਾ ਕਰਨੀ ਵੀਰਾਂ, ਹੱਥ ਚੱਕ ਲਈਆਂ ਸ਼ਮਸ਼ੀਰਾਂ, ਪੱਥੇ ਸੀ ਪਰ ਲੈ ਤੀਰਾਂ, ਦਿਲ ਦੇ ਵਿੱਚ ਖੁਸ਼ੀ ਹੈ ਜੰਗਾਂ ਦੀ, ਜਾਵੇ ਗੱਜਦੀ, ਜਾਵੇ ਗੱਜਦੀ ਫੌਜ ਨਿਹੰਗਾਂ ਦੀ, ਜਾਵੇ ਗੱਜਦੀ।
ਉਹ ਹਵਾ ਵਿੱਚ ਖੰਡੇ ਲਿਸ਼ਕਾਉਂਦੇ, ਘੋੜਿਆਂ ਨੂੰ ਅੱਡੀਆਂ ਲਾਉਂਦੇ, ਉਹ ਗੁਰਬਾਣੀ ਨੂੰ ਗਾਉਂਦੇ, ਜੋਦੇ ਮੰਜਲ ਆਪਣੀ ਮਾਰ ਰਹੇ ਤੇ ਵੈਰੀ, ਤੇ ਵੈਰੀ ਨੂੰ ਲਲਕਾਰ ਰਹੇ ਉਹ ਵੈਰੀ।
ਇਕੱਠੇ ਹੋ ਗਏ ਸ਼ੇਰ ਪੰਜਾਬੀ, ਦਿਲ ਜੋਸ਼ ਬੇ ਅਸਾਬੀ, ਚਿਹਰੇ ਜੋ ਫੁੱਲ ਗੁਲਾਬੀ, ਰਣ ਦੇ ਵਿੱਚ ਜਾਣ ਸੰਘੇੜਾ ਜੀ, ਸਿੰਘ ਮੂਰੇ ਅੜਦਾ
ਕਿਹੜਾ ਜੀ, ਸਿੰਘ ਮੂਰੇ।
ਬਾਬਾ ਜੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਜੋ ਅੱਜ ਗੁਰੂ ਕਾਂਛੀ ਦੇ ਨਾਲ ਜਾਣਿਆ ਜਾਂਦਾ, ਜਿੱਥੇ ਸਤਿਗੁਰੂ ਮਹਾਰਾਜ ਨੇ ਵਰ ਦਿੱਤੇ ਨੇ, ਅਸੀਸਾਂ ਦਿੱਤੀਆਂ ਨੇ, ਬਈ ਇੱਥੇ ਬੈਲ ਬੁੱਧੀ ਵੀ ਆਵੇ ਅਤੇ ਉਹ ਵੀ ਵਿਦਿਆ ਮਾਰਤੰਡ ਬਣ ਕੇ ਜਾਵੇਗਾ। ਔਰ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਜਿਹੜੀਆਂ ਸਨ, ਇਤਿਹਾਸ ਦੱਸਦਾ ਬਈ ਕਲਮਾਂ ਘੜ ਕੇ ਝਾੜੀਆਂ 'ਤੇ ਖਿਲਾਰੀਆਂ ਸਨ। ਇਹ ਇੱਕ ਸੁਨੇਹਾ ਸੀ ਬਈ ਮੇਰੀ ਕੌਮ ਜਿਹੜੀ ਹੈ ਇਹ ਵਿਦਿਅਕ ਪੱਖ ਤੋਂ ਮਜ਼ਬੂਤ ਹੋਵੇ, ਜਿੱਥੇ ਇਹਨਾਂ ਦੀ ਅਦੁੱਤੀ ਰਹਿਨਮਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਹੜੇ ਮਹਾਨ ਪਰਉਪਕਾਰੀ ਦਇਆ ਦ੍ਰਿਸ਼ਟੀ ਵਾਲੇ, ਅਧਿਆਤਮਿਕ ਰਸ ਵਿੱਚ ਔਰ ਸਮੁੱਚੇ ਰਸਾਂ ਵਿੱਚ ਮਾਨਵਤਾ ਦੀ ਗਵਾਹੀ ਕਰਦੇ ਹੈ, ਉਹਨਾਂ ਕੋਲ ਜਾਣੀ ਹੈ, ਉੱਥੇ ਇਹਨਾਂ ਰਸਾਂ ਦਾ ਇਹ ਪੂਰਾ ਆਨੰਦ ਮਾਣ ਸਕਣ। ਇਹਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਵੱਡੇ ਯਤਨ ਕੀਤੇ, ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਮੇਰੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਰਜਿੰਦਰ ਸਿੰਘ ਜੀ, ਜੋ ਸੰਧੂ ਸਾਹਿਬ ਜੋ ਇਸ ਪਾਵਨ ਸਥਾਨ ਦੇ ਬਤੌਰ ਸਕੱਤਰ ਸੇਵਾ ਨਿਭਾ ਰਹੇ ਨੇ, ਉਹਨਾਂ ਨੇ ਵੀ ਆਪਦੇ ਨਾਲ ਵਿਚਾਰ ਸਾਂਝੇ ਕੀਤੇ ਸਨ ਬਈ ਅੱਜ ਦਾ ਇਹ ਸਾਡਾ ਆਖਰੀ ਦੀਵਾਨ ਹੈ ਅਤੇ ਫਿਰ ਕਿਤੇ ਸਮਾਂ ਮਿਲੇਗਾ, ਤੁਹਾਡੀਆਂ ਸ਼ੋਭੇ ਸਾਵਾਂ ਅਸੀਸਾਂ ਸਦਕਾ ਸਤਿਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਫਿਰ ਤੁਹਾਡੇ ਦਰਸ਼ਨ ਕਰੀਏ ਆਣ ਕੇ। ਮਨ ਵਿੱਚ ਬੜਾ ਚਾਓ ਆਇਆ ਸੰਗਤ ਵੇਖ ਕੇ, ਇੱਥੋਂ ਦਾ ਪ੍ਰਬੰਧ ਵੇਖ ਕੇ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ ਬਈ ਇਹ ਜਿਹੜਾ ਪ੍ਰਬੰਧ ਹੈ ਨਿਰੰਤਰ ਇਸੇ ਤਰ੍ਹਾਂ ਹੀ ਚੱਲੇ। ਹੋਏ ਇਕੱਤਰ ਮਿਲੋ ਮੇਰੇ ਭਾਈ, ਐਸੀ ਅਵਸਥਾ ਦੇ ਵਿੱਚ ਜਿਸ ਤਰ੍ਹਾਂ ਇਹ ਕਹਿਲਗਿਰੀ ਦਾ ਪਾਵਨ ਸਥਾਨ ਚੱਲ ਰਿਹਾ, ਇਸ ਤਰ੍ਹਾਂ ਹੀ ਸਾਰੇ ਸਾਡੇ ਦੁਨੀਆ ਲੈਵਲ 'ਤੇ ਅਸਥਾਨ ਚੱਲਣ, ਸਮੁੱਚੀ ਸੰਗਤ ਏਕੇ ਦੇ ਨਾਲ ਸਤਿਗੁਰੂ ਮਹਾਰਾਜ ਦੇ ਚਰਨ ਪਰਸਨ, ਇਹ ਸਾਡੀਆਂ ਦਿਵਾਵਾਂ ਨੇ। ਅਤੇ ਇਹ ਜਥਾ ਜਿਹੜਾ ਤੁਹਾਡਾ ਆਪਣਾ ਜਣਿਆ ਪਛਾਣਿਆ ਦਾਸਿੰਦ ਦਾਸ, ਭਾਈ ਸੁਰਜੀਤ ਸਿੰਘ ਕੋਮਲ, ਪਿੰਡ ਬੂ ਜ਼ਿਲ੍ਹਾ ਕਪੂਰਥਲਾ, ਸੱਜੇ ਪਾਸੇ ਮੇਰੇ ਭਾਈ ਗੁਰਮੇਲ ਸਿੰਘ ਜੀ ਉਮਰੀਆਣਾ ਜ਼ਿਲ੍ਹਾ ਮੋਗਾ ਹੈ, ਖੱਬੇ ਪਾਸੇ ਬਹੁਤ ਹੀ ਸੂਝਵਾਨ ਨੌਜਵਾਨ ਹੈ ਭਾਈ ਸਤਨਾਮ ਸਿੰਘ ਜੀ, ਪਿੰਡ ਬੁੱਕਣਵਾਲਾ ਜ਼ਿਲ੍ਹਾ ਮੋਗਾ ਹੈ। ਸਾਡੀ ਰਿਕਾਰਡਿੰਗ ਕੈਸਟ ਮਹਾਰਾਣੀ ਜਿੰਦਾਂ ਦੀ ਅੰਤਿਮ ਯਾਤਰਾ ਦੀਆਂ ਕਾਪੀਆਂ ਸਾਡੇ ਕੋਲ ਨੇ, ਜੇ ਕਿਸੇ ਵੀਰ ਨੂੰ ਜ਼ਰੂਰਤ ਹੋਵੇ ਤਾਂ ਉਹ ਸਾਡੇ ਤੋਂ ਲੈ ਸਕਦਾ, ਤਕਰੀਬਨ $1-2 ਦੀ ਭੇਟ ਹੈ, ਕੋਈ ਖਾਸ ਨਹੀਂ, ਪ੍ਰਚਾਰ ਇਹ ਤਾਂ ਆਪਦੀ ਸੇਵਾ ਵਿੱਚ ਨੇ। ਅੱਜ ਦਾ ਦਿਨ ਜੱਥਾ ਇੱਥੇ ਆਪਦੀ ਸੇਵਾ ਦੇ ਵਿੱਚ ਹੈ, ਆਪ ਜੀ ਦਾ ਕੋਟਨਕੋਟ ਧੰਨਵਾਦ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ, ਇੱਥੋਂ ਦੀ ਨੁਮਾਇੰਦਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਬੋਲਦਿਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਆਪ ਇੰਨੇ ਸਮੇਂ ਅੰਦਰ ਸਮੁੱਚੀ ਸਾਧ ਸੰਗਤ ਬਖਸ਼ਣ ਯੋਗ ਜੇ, ਆਪਣਾ ਮਿਹਰ ਪ੍ਰਿਆਸ ਇਸ ਦਾ ਹੱਥ ਰੱਖੋ। ਆਓ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।